ਸਿਖਾਂ ਵਿੱਚ ਜਿਹੜੇ ਉਹ ਬਣੇ ਹਨ ਭਾਂਡੇ ਧੋਣ ਵਾਲਾ ਉੱਥੇ ਦਰਵਾਜ਼ਾ ਬਣੇ ਐਨ ਮੂੰਹ ਕਰ
ਉਹ ਟੂਟੀਆਂ ਹੋਰ ਕਿਸੇ ਪਾਸੇ ਲੈ ਜਾਂਦੇ
ਉੱਤਰ ਪੂਰਬ ਦੇ
ਵਿਚਕਾਰ ਫਿਰ ਇੱਧਰ ਸਾਰੀ ਸੰਗਤ ਬੈਠੀ ਹੋਵੇ ਉਹ ਕੁੰਡ ਜਿਹੜਾ ਉਹਨੂੰ ਹਟਾ ਕੇ ਦੂਜਾ ਕਰ ਦਿੱਤਾ ਜਾਵੇ ਜਦੋਂ ਆਪਣਾ ਕੰਮ ਹੋਇਆ ਪਰ ਹੁਣ ਮੈਂ ਕਿਹਾ ਨੀ ਫਿਰ ਮੈਂ ਬੁਰਾ ਨਾ ਮੰਨ
ਸੰਤਨੇ
ਪਰ ਉਹ ਹੈ ਠੀਕ ਨੀ ਜਦੋਂ ਆਪਣਾ ਹਮਨ ਹੋਇਆ ਜਾਂ ਤਾਂ ਰੋਜ਼ ਹੋਵੇ ਫਿਰ ਤੋਂ ਠੀਕ ਕੱਲ ਉਹਨੇ ਇਹ ਦੱਸਿਆ ਸੀ ਗਿਆਨ ਜੋ ਹੈ ਨਾ ਵਿਦਿਆ ਦੋ ਪ੍ਰਕਾਰ ਦੀ ਹੈ ਠੀਕ ਹੈ ਵਿਦਿਆ ਵੀ ਨਾ ਗਿਆਨ ਇੱਕ ਪਰੋਕਸ਼ ਇੱਕ ਅਪਰੋਕਸ਼ ਬ੍ਰਹਮ ਹੈ ਅਸਤੀ ਬ੍ਰਹਮ ਅਸਤੀ ਰੂਪ ਜਾਣ ਲੈਣਾ ਇਹ ਹੋ ਗਿਆ ਪਰੋਕਸ਼ ਬ੍ਰਹਮ ਮੈਂ ਹੂੰ ਜੇ ਅਪਰੋਕਸ਼ ਠੀਕ ਹੈ ਨਾ ਇਹ ਸ਼ਲੋਕ ਹੋ ਗਿਆ ਸੀ ਅਸਤੀ ਬ੍ਰਹਮ ਇਤੀ ਹੈ ਨਾ ਅਬ ਆ ਨੀਚੇ ਵਾਲਾ 17 ਚਲੇਗਾ ਨਾ ਤਤ ਸਾਕਸ਼ਾਤਕਾਰ ਸਿੱਧ ਅਰਥ ਮਾਤਮਾ ਤਤਵ ਵਿਚਿਤੇ ਜੇਨਾ ਯਮ ਸਰਵਮ ਸਰਵ ਸੰਸਾਰਾਤ ਸਦਾ ਏਵ ਵਿਮੁਚਿਤੇ ਜੇਨਾ ਅਯਮ ਇਸ ਜਿਸ ਸਾਕਸ਼ਾਤਕਾਰ ਸੇ ਜਹ ਅਧਿਕਾਰੀ ਮਨੁਸ਼ ਦੇਖੋ ਅਯਮ ਦਾ ਅਰਥ ਕੀ ਹੁੰਦਾ ਜਿੱਦਾਂ ਜਿਹਨੂੰ ਆਪਾਂ ਇੰਗਲਿਸ਼ ਕੀ ਕਹਿੰਦੇ ਆ ਦਿਸ ਦਿਸ ਹਾਂ ਇਹ ਅਧਿਕਾਰੀ ਪੁਰਸ਼ ਜਿਸ ਸਾਕਸ਼ਾਤਕਾਰ ਸੇ ਜਹ ਅਧਿਕਾਰੀ ਮਨੁਸ਼ ਸਰਵ ਸੰਸਾਰਾਦ ਸੰਪੂਰਨ ਜਨਮ ਜਨਮ ਮਰਨ ਆਦਿ ਸੰਸਾਰ ਸੇ ਦੇਖ ਲੋ ਆਪਾਂ ਸੰਸਾਰ ਕਿਹਨੂੰ ਕਹਿੰਦੇ ਆ ਆਪਾਂ ਸੰਸਾਰ ਆ ਲੋਕੀ ਜਿਹੜੇ ਘੁੰਮ ਰਹੇ ਆ ਬਿਲਡਿੰਗਾਂ ਬਣੀਆਂ ਆ ਸ਼ਹਿਰ ਹੈ ਇਹ ਪਿੰਡ ਹੈ ਇਹਨਾਂ ਨੂੰ ਸੰਸਾਰ ਕਹਿੰਦੇ ਆ ਉਹ ਸੰਸਾਰ ਕਿਹਨੂੰ ਕਹਿ ਰਹੇ ਦੇਖ ਲੋ ਸਰਵ ਸੰਸਾਰਾ ਸੰਸਾਰਾਤਮਨ ਸੰਪੂਰਨ ਜਨਮ ਮਰਨ ਆਦਿ ਸੰਸਾਰ ਇਹ ਸੰਸਾਰ ਹੈ ਜਨਮ ਮਰਨ ਆਦਿ ਸਦਾ ਏਵ ਮੁਚਿਤੇ ਗਿਆਨ ਸਮਕਾਲ ਹੀ ਮੁਕਤ ਹੋ ਜਾਤਾ ਹੈ ਦੇਖ ਲੋ ਗਿਆਨ ਸਮਕਾਲ ਮੈਂ ਉਸੀ ਸਮੇਂ ਜਦੋਂ ਗਿਆਨ ਹੋ ਗਿਆ ਉਸੀ ਸਮੇਂ ਮੁਕਤ ਇਸ ਵਾਸਤੇ ਜੇ ਬਾਕੀ ਉਹਦੀ ਪ੍ਰਾਰਬਧ ਬਚੀ ਆ ਹੁਣ ਉਹ ਮੰਨ ਲੋ ਉਹਦੇ ਅੱਜ ਉਹਨੂੰ ਗਿਆਨ ਹੋ ਗਿਆ ਕਿਸੇ ਪੁਰਸ਼ ਨੂੰ ਉਹਦੀ ਉਮਰ ਅਜੇ 10 ਸਾਲ ਬਾਕੀ ਹੈ ਤੇ 10 ਸਾਲ ਫਿਰ ਕਿੱਦਾਂ ਭੋਗੇਗਾ 10 ਸਾਲ ਫਿਰ ਜਿਹੜੇ ਭੋਗੇਗਾ ਫਿਰ ਜਦੋਂ ਮੰਨ ਲਓ ਉਹ ਪ੍ਰਾਰਭ ਦੇ ਵਿੱਚ ਕੋਈ ਐਸਾ ਦੁੱਖ ਹੈ ਹਾਏ ਹਾਏ ਕਰ ਰਿਹਾ ਹੈ ਇਹ ਅਰਥ ਨਹੀਂ ਵੀ ਉਹਦਾ ਗਿਆਨ ਨਸ਼ਟ ਹੋ ਗਿਆ ਮੁਕਤ ਉਦੋਂ ਹੀ ਹੋ ਗਿਆ ਉਹ ਜਦੋਂ ਉਹਨੂੰ ਗਿਆਨ ਹੋ ਗਿਆ ਮੁਕਤ ਉਦੋਂ ਸੀ ਬਾਅਦ ਚ ਜੇ ਕੋਈ ਐਸਾ ਰੋਗ ਲੱਗ ਗਿਆ ਤੇ ਹਾਏ ਹਾਏ ਕਰ ਰਿਹਾ ਤੇ ਇਹਦਾ ਅਰਥ ਇਹ ਨਹੀਂ ਵੀ ਇਹ ਮੁਕਤ ਨਹੀਂ ਹੈ ਐਸੇ ਹਿਸਾਬ ਨਾਲ ਕਿੱਦਾਂ ਪਛਾਣੋ ਬ੍ਰਹਮ ਗਿਆਨ ਉਹ ਕਹਿ ਰਹੇ ਮੁਕਤ ਉਦੋਂ ਹੀ ਹੋ ਗਿਆ ਸੀ ਜਦੋਂ ਉਹਨੂੰ ਗਿਆਨ ਹੋ ਗਿਆ ਸੀ ਹੁਣ ਰਾਜਾ ਜਨਕ ਸਿੰਘ ਤੇ ਜਿਹੜੇ ਅਪਰਾਧੀ ਸੀ ਉਹਨਾਂ ਦੰਡ ਨਹੀਂ ਸੀ ਦਿੰਦਾ ਤੇ ਫਿਰ ਲੈ ਬਈ ਇਹ ਦੱਸ ਕਿੰਨਾ ਪਾਪ ਹੋ ਰਿਹਾ ਹੈ ਇਹ ਕੋਈ ਗਲਤ ਕੰਮ ਕੀਤਾ ਉਹਨੂੰ ਫਾਂਸੀ ਦਾ ਹੁਕਮ ਹੋ ਗਿਆ ਤੇ ਰਾਜਾ ਫਾਂਸੀ ਵੀ ਦਊਗਾ ਇਹ ਕਹਿੰਦਾ ਇਹ ਪਾਪ ਹੋ ਗਿਆ ਨਾ ਨਾ ਰਾਜਾ ਜੇ ਰਾਜ ਦੇ ਵਿੱਚ ਜੋ ਗਲਤ ਕੰਮ ਹੋ ਰਿਹਾ ਹੈ ਅਗਰ ਉਹ ਸਜ਼ਾ ਨਹੀਂ ਦੇਗਾ ਤਾਂ ਉਹਨੂੰ ਭੁਗਤਣੇ ਪੈਣਗੇ ਉਹ ਪਾਪ ਨੂੰ ਭੁਗਤਣੇ ਪੈਣਗੇ ਇਸ ਵਾਸਤੇ ਇਹ ਜਿਹੜਾ ਹੈ ਗਿਆਨ ਸਮਕਾਲ ਹੀ ਮੁਕਤ ਹੋ ਜਾਤਾ ਜਦੋਂ ਗਿਆਨ ਹੋ ਗਿਆ ਉਦੋਂ ਹੀ ਮੁਕਤ ਹੈ ਬਾਕੀ ਬਾਅਦ ਚ ਗੱਲ ਛੱਡ ਦੋ ਤਤ ਸਾਕਸ਼ਾਤਕਾਰ ਸਿੱਧੀ ਅਰਥਮ ਉਸ ਆਤਮ ਤੱਤਵ ਸਾਕਸ਼ਾਤਕਾਰ ਕੀ ਸਿੱਧੀ ਕੇ ਲਈ ਆਤਮ ਤੱਤਵ ਆਤਮਾ ਕੇ ਯਥਾਰਥ ਸਰੂਪ ਕਾ ਅਰਥਾਤ ਅਸੰਗ ਕੁਟਸਥ ਆਤਮਾ ਕਾ ਦੇਖ ਲੋ ਕੀ ਕਹਿ ਰਹੇ असंग कूटस्थ आत्मा का विविच्यते विवेचन किया जाता है। असंग कूटस्थ, कूट किन कह दिया, कूट कह दिया लोहार जी अहरन, लोहार उत्ते किन्ने संदर बंदर बना दिंदा, ओदा कुछ बिगड़दा, ओ ज्योंदी पीऊं। यही हाल मन जेड़ा है आत्मा के उपर कितनिया कल्पना कर देंदा, तो ओदा कुछ बिगड़िया ओ ज्योंगो त्यों, तां कहिंदा कूटस्थ। चिदाभास का परमार्थिक एकत्व को निश्चय करने के लिए व्यवहार दशा में प्रीतियमान चैतन्य भेद का कीर्तन नाम मात्र से करते हैं, चेतन का चतुर्विध होने से होने में दृष्टांत कहते हैं। अब तुसी विचार सागर से सुन के आए जे, चेतन दे चार भाग कीते सी, उन्हें पहला आकाश दे कीते सी, फिर उसे प्रकार ने चेतन दे दसे, यही चीज होने आ रही है। जेड़े विचार सागर तो हो गया, चार भाग दसे सी ना, घटाकाश महाकाश जलाकाश मेघाकाश, ये सारे उन्हें चीज दसेंगे। उतस्तो ब्रह्म जीव एशो इति एवं चित चित चतुर्विधा, चित मने चेतन, चतुर्विधा चार प्रकार का है, देख लो। कुटस्थ ब्रह्म जीव ईश्वर, कुटस्थ ब्रह्म जीव ईश्वर कितने हो गए, चित्त चेतन है दोनों, कुटस्थ भी चेतन है, ब्रह्म भी, जीव भी और ईश्वर भी, तो कितना हो गया, चित्त जिधर चेतन है, चतुर्विधा चार प्रकार का है। घटाकाश महाकाश जलाकाश भ्रंखे जथा, जैसा जला घटाकाश फिर महाकाश फिर जलाकाश फिर मेघाकाश, ऐसे जैसे है पहला चेतन दे पे जैसे चार केड़े, उतस्त ब्रह्म जीव ईश्वर, उसे प्रकार ना फिर आकाश से पे जैसे केड़ा घटाकाश महाकाश जलाकाश और मेघाकाश, ये चार पेड पेड़ उन्हें ये दस्ते होने की व्याख्या। कुटस्थ कुटस्थ निर्विकार तथा देह द्वयम का अधिष्ठान रूप चेतन, देख लो निर्विकार, ओ यदि आयर है ना ओदे उसको विकार आया, सारी उम्र लवा कुर्दा मर गया, वो ज्यूदी क्यों रही, यही आला तान कहते निराविकार, कोई विकार नहीं, आज जिंदा भी उदम भी रहेगी, यही है निर्विकार तथा देह द्वयम का अधिष्ठान रूप चेतन ब्रह्म सर्वव्यापक सर्वाधिष्ठान ब्रह्म चेतन, जीव जीवेशो इति एवं तथा जीव और ईश्वर इस प्रकार चित्त चतुर्विधा एक ही चेतन चार प्रकार का है। चित्त मने चेतन एक ही है, हो गया चार प्रकार का, केतन नाल मिलके उपाधि नाल मिलके, उपाधि से है ऐसे नहीं, ऐसे एक ही है, जैसे आकाश एक है तो उपाधि से कितना हो गया चार, ऐसे चेतन भी एक है उपाधि से हो गया चार, ये चार प्रकार जेड़े है चार भेद चेतन दस दिते हुण, इसे प्रकार
परमात्मा जीव ते
ईश्वर, आत्मा परमात्मा को से ब्रह्म को, इसको गल आत्मा परमात्मा से ब्रह्म कह लो, आत्मा से ब्रह्म कह लो और जीव और ईश्वर, तो फिर होया कि हुण तुसी की अपने आप नु समझ जीव इदां ही है ना, जिन्हों भी पूछो कि ये जीव है भरावा है ना, सिमरन करांगे परमात्मा ना मिलांगे, वो एक ग्रंथकार की कह रहे, ये कह रहे या जिहड़ा ब्रह्म है आत्मा है और जीव है ईश्वर है, ये तीनों चारों एक ही है, तो फिर बंधन कितना होया, फिर जो भी एक ही है तो फिर अलग अलग क्यों दिखाई दे रहा है, उपाधि से हुण ये जिहड़ा आकाश इन कहते आप खाली जगह एक कमरे दे विच कुटिया दे विच जिहड़ा आया आकाश इन की कहवांगे मठाकाश, तो बाहर वाले नु महाकाश, वो आकाश जेड़ा बाहर वाला है और जेड़ा अंदर वाला आकाश है इहदे विच और वो बाहरले आकाश की अंतर है,
रख लिए
कुछ भी कोई अंतर नहीं, और छोटी लोटा रख लिए ਉਹਦੇ ਵਿੱਚ ਉਹ ਜਿਹੜਾ ਆਕਾਸ਼ ਉਹਦੇ ਵਿੱਚ ਕੋਈ ਅੰਤਰ ਨਹੀਂ,
ਉਪਾਧੀ ਫਰਕ
ਹੈ, ਉਪਾਧੀ ਛੋਟੀ ਬੜੀ ਹੈ,
ਲਹਿਰਾਂ ਵਾਂਗੂ,
ਲਹਿਰਾਂ ਵਾਂਗੂ, ਜੈਸੇ ਲਹਿਰ ਕੋਈ ਛੋਟੀ ਹੈ ਕੋਈ ਬੜੀ ਹੈ, ਹੈ ਕੀ ਗੱਲ ਹੀ ਗੱਲ, ਐਸੀ ਉਪਾਧੀ ਛੋਟੀ ਹੈ ਜਾਂ ਬੜੀ ਹੈ ਕੀ ਆਕਾਸ਼ ਹੀ ਆਕਾਸ਼, ਐਸੀ ਉਪਾਧੀ ਛੋਟੀ ਹੈ ਜਾਂ ਬੜੀ ਹੈ ਕੀ ਚੇਤਨੀ ਚੇਤਨ, ਇੱਥੇ ਆ ਕੇ ਗੱਲ ਮੁੱਕਣੀ ਹੈ ਆਪਣੀ, ਆਪਾਂ ਕੀ ਕਾਹਦੇ ਵਾਸਤੇ ਬੈਠੇ ਸੀ, ਜਿਹੜਾ ਸਾਨੂੰ ਭਰਮ ਹੋ ਗਿਆ ਕਿ ਮੈਂ ਜੀਵ ਹੂੰ, ਉਹਨੂੰ ਨਿਵਿਰਤ ਕਰਨ ਵਾਸਤੇ ਬੈਠੇ ਆ ਨਾ, ਉਹਦੀ ਨਿਵਿਰਤੀ ਦਾ ਇਹ ਢੰਗ ਦੱਸ ਰਹੇ ਆ, ਕੁਟਸਥ ਬ੍ਰਹਮ ਜੀਵ ਈਸ਼ਵਰ ਇਹ ਚਾਰ ਇੱਕ ਹੈ, ਘਟਾਕਾਸ਼ ਮਹਾਕਾਸ਼ ਜਲਾਕਾਸ਼ ਮੇਗਾਕਾਸ਼ ਇਹ ਚਾਰ ਇੱਕ ਹੈ, ਹੁਣ ਦੱਸਣਗੇ ਕੈਸੇ ਇੱਕ, ਜਦੋਂ ਇੱਕ ਹੈ ਤੇ ਫਿਰ ਕਿਹੜਾ ਸਿਮਰਨ ਕਰਕੇ ਕਿਹਨੂੰ ਮਿਲੋਗੇ ਜਾ ਕੇ, ਮਹਾਕਾਸ਼ ਮਿਲਦੇ, ਉਪਾਧੀ ਚ ਫਰਕ ਹੈ ਬਈ, ਉਪਾਧੀ ਗੰਦੀ ਸ਼ੁੱਧ ਹੋ ਸਕਦੀ ਆ,
ਭਾਵ ਆਪਣੇ ਜਿਹੜੇ ਜੀਵ ਅਸੀਂ ਜੀਵ ਬਣੀ ਬੈਠੇ ਆ, ਜੋ ਅਸੀਂ ਪਰਮਾਤਮਾ ਰੂਪਾ ਪਰਮਾਤਮਾ ਦੇ ਗੁਣ ਸਾਡੇ ਚ ਹੋਣੇ
ਹੈ, ਫਿਰ ਉਹੀ ਗੱਲ
ਪਾਸੇ ਚੱਲ ਰਿਹਾ ਜੀ,
ਭਗਤੀ ਭਾਵ ਦੇ ਨਾਲ ਨਹੀਂ ਹੋਣੇ ਗੁਣ, ਗੁਣ ਤਾਂ ਪਹਿਲਾਂ ਹੀ ਹੈ, ਜਾਂ ਤਾਂ ਹੋਏ ਨਾ ਆਪਾਂ ਭਗਤੀ ਭਾਵ ਕਰਕੇ ਗੁਣ ਪਾ ਦਿੱਤੇ, ਭਗਤੀ ਭਾਵ ਕਰਕੇ ਆਪਾਂ ਅੰਤਾਕਰਨ ਸ਼ੁੱਧ ਕਰਨਾ ਹੈ, ਉਪਾਧੀ ਹਟਾਉਣੀ ਆ, ਉਹਦੇ ਚ ਗੁਣ ਨਹੀਂ ਪਾਉਣੇ, ਭਗਤੀ ਕਰਕੇ ਆਪਾਂ ਅੰਤਾਕਰਨ ਜਿਹੜਾ ਮਲੀਨ ਹੈ ਉਹਨੂੰ ਸ਼ੁੱਧ ਕਰਨਾ, ਹੁਣ ਆਪਾਂ ਕੀ ਕਰਨੇ ਆ, ਦੀਵਾਰਾਂ ਗੰਦੀਆਂ ਹੋ ਗਈ ਰੰਗ ਕਰ ਦੋ, ਆਕਾਸ਼ ਨੂੰ ਕੀ ਕੀਤਾ, ਆਕਾਸ਼ ਤੋਂ ਗੰਦਾ ਹੋਇਆ ਹੀ ਨੀ, ਉਹਨੂੰ ਕੀ ਕਰਨਾ, ਆਕਾਸ਼ ਨੀ ਗੰਦਾ, ਉਪਾਧੀ ਗੰਦੀ ਹੁੰਦੀ ਹੈ, ਹੁਣ ਤੁਸੀਂ ਮੈਨੂੰ ਇਹ ਦੱਸੋ ਇਹ ਆਕਾਸ਼ ਤੇ ਲੈਟਰਿੰਗ ਦੇ ਹੋਲ ਦੇ ਵਿੱਚ ਜਿਹੜਾ ਆਕਾਸ਼ ਕੀ ਅੰਤਰ ਵਿੱਚ, ਜਾਂ ਇਹ ਸ਼ੁੱਧ ਹੈ ਤਾਂ ਉਹ ਗੰਦਾ ਹੋ ਗਿਆ ਹੋਏ, ਇਹ ਦੱਸੋ, ਸੀਟ ਗੰਦੀ ਹੋਏਗੀ, ਸੀਟ ਗੰਦੀ ਹੋਏਗੀ, ਆਕਾਸ਼ ਨੀ ਗੰਦਾ ਹੁੰਦਾ, ਆਪਾਂ ਚਾਹ ਵਾਲਾ ਤੁਸਕ ਕਹਿੰਦੇ ਉਹਨੂੰ, ਉਹ ਰੱਖਦਾ ਆਪਾਂ ਗੈਸ ਤੇ ਜਾਂ ਚੁੱਲ੍ਹੇ ਤੇ, ਉਹ ਚ ਪਾਤਾ ਪਾਣੀ ਤੇ ਉਹ ਆਕਾਸ਼ ਜਿਹੜਾ ਉਹਦੇ ਵਿੱਚ ਉਹ ਗਰਮ ਹੋਇਆ, ਉਹਨੂੰ ਗਰਮ ਹੋਇਆ, ਉਹ ਅਸੰਗ ਹੈ ਤਾਂ ਹੀ ਤੁਹਾਨੂੰ ਅਸੰਗ ਕਹਿੰਦੇ ਆ, ਤੇ ਜੇ ਉਹ ਗਰਮ ਨਹੀਂ ਹੋਇਆ ਤੇ ਕੀ ਕੌਣ ਗਰਮ ਹੋਇਆ, ਪਾਣੀ ਜਾਂ ਤੁਸਕ, ਇਹਦਾ ਅਰਥ ਕੀ ਹੋਇਆ, ਇਹ ਜਿਹੜਾ ਅੰਦਰ ਅੰਤਾਕਰਨ ਦੇ ਵਿੱਚ ਸਾਕਸ਼ੀ ਹੈ, ਕੂਟਸਥ ਹੈ, ਬ੍ਰਹਮ ਹੈ ਜਾਂ ਪਰਮਾਤਮਾ ਹੈ, ਉਹ ਗੰਦਾ ਨਹੀਂ ਹੁੰਦਾ, ਉਹ ਸ਼ੁੱਧ ਦਾ ਸ਼ੁੱਧ ਹੀ ਹੈ, ਬਸ ਬਰਤਨ ਨੂੰ ਸ਼ੁੱਧ ਕਰਨਾ ਹੈ, ਤਾਂ ਸਾਕਸ਼ਾਤ ਕਰ ਹੋਏਗਾ, ਚਾਹੇ ਤਪੱਸਿਆ ਕਰਕੇ ਕਰ ਲੋ, ਚਾਹੇ ਸਿਮਰਨ ਭਗਤੀ ਜਿੱਦਾਂ ਵੀ ਕਰਨਾ ਕਰ ਲੋ, ਉੱਥੇ ਤੇ ਕੋਈ ਕੰਮ ਚ ਤਾਹੀਂ ਤਾਂ ਕਿਹਾ ਕਿ ਜੇ ਤੇ ਕੱਪੜਾ ਗੰਦਾ ਹੈ ਤਾਂ ਸਾਬਣ ਰਗੜ ਦੋਗੇ, ਸਰਫਣ ਰਗੜ ਦਾਂਗੇ ਤੇ ਸਾਫ਼ ਹੋ ਜੂਗਾ, ਉਹ ਜਿਹੜੀ ਉਪਾਧੀ ਆ ਉਹਨੂੰ ਤੇ ਇਹ ਚੀਜ਼ਾਂ ਕੰਮ ਨੀ ਕਰਨੀਆਂ ਸਾਫ਼ ਕਰਨ ਵਾਸਤੇ, ਉਹਨੂੰ ਉਹਨੂੰ ਫਿਰ ਕਿਹੜਾ ਕਰੇਗਾ, ਉਹ ਧੋਤੇ ਨਾਵੇਂ ਕੇ ਉਹਨੂੰ ਧੋਣ ਵਾਸਤੇ ਕਿਹਾ, ਆਤਮਾ ਨੂੰ ਨੀ ਧੋਣ ਵਾਸਤੇ ਕਿਹਾ, ਆਤਮਾ ਨੂੰ ਧੋਣ ਵਾਸਤੇ ਨੀ ਪਰਮਾਤਮਾ ਮਹਾਰਾਜ ਜੀ ਨੇ ਕਿਹਾ, ਗੁਰੂ ਨਾਨਕ ਸਾਹਿਬ ਨੇ ਉਹਨੂੰ ਕਿਹਾ ਭਰੀਏ ਮਤ ਪਾਪਾਂ ਕੇ ਸੰਗ, ਉਹ ਮਨ ਜਿਹੜਾ ਹੈ ਪਾਪਾਂ ਦੇ ਨਾਲ ਸੰਬੰਧ ਬਣਾ ਕਰਕੇ ਤੇ ਗੰਦਾ ਹੋ ਗਿਆ, ਉਹਨੂੰ ਧੋਣਾ ਹੋਵੇ ਤੇ ਕਿਹੜਾ ਸਾਬਣ ਲੱਗੇਗਾ, ਨਾਮ ਰੂਪ ਹੀ ਸਾਬਣ, ਆਤਮਾ ਨੂੰ ਨੀ ਕਹਿ ਦਿੱਤੇ ਕਿ ਆਤਮਾ ਨੂੰ ਧੋ, ਤੁਹਾਡੀ ਆਤਮਾ ਗੰਦੀ ਹੋ ਗਈ ਆ, ਇਹ ਵਿਚਾਰ ਕਰਿਆ ਕਰੋ, ਇਹਨੇ ਪਾਰ ਲਵਾਂ ਜੇ, ਕੂਟਸਥ ਨਿਰਵਿਕਾਰ ਤਥਾ ਦੇਹ ਦਵਯ ਕਾ ਅਧਿਸ਼ਠਾਨ ਰੂਪ ਚੇਤਨ ਬ੍ਰਹਮ ਸਰਵ ਵਿਆਪਕ ਸਰਵਾਧਿਸ਼ਠਾਨ ਬ੍ਰਹਮ ਚੇਤਨ ਜੀਵ ਈਸ਼ੋ ਇਤਿ ਏਵਮ ਤਥਾ ਜੀਵ ਔਰ ਈਸ਼ਵਰ ਇਸ ਪ੍ਰਕਾਰ ਚਿਤ ਚਤੁਰਵਿਧਾ ਏਕ ਹੀ ਚੇਤਨ ਚਾਰ ਪ੍ਰਕਾਰ ਕਾ ਹੈ ਜਥਾ ਜੈਸੇ ਘਟਾਕਾਸ਼ ਮਹਾਕਾਸ਼ੋ ਜੈਸੇ ਏਕ ਹੀ ਆਕਾਸ਼ ਜੈਸੇ ਏਕ ਹੀ ਆਕਾਸ਼ ਘਟਾਕਾਸ਼ ਔਰ ਮਹਾਕਾਸ਼ ਜਲਾਕਾਸ਼ ਅੰਬਰੇਕਾਸ਼ ਤਥਾ ਜਲਾਕਾਸ਼ ਔਰ ਮੇਗਾਕਾਸ਼ ਰੂਪ ਚਾਰ ਵੇਦ ਵਾਲਾ ਹੈ ਪਹਿਲਾਂ ਚੇਤਨ ਦੇ ਚਾਰ ਵੇਦ ਦੱਸ ਦਿੱਤੇ ਹੁਣ ਆਕਾਸ਼ ਦੇ ਚਾਰ ਵੇਦ ਦੱਸ ਦਿੱਤੇ ਠੀਕ ਹੈ ਜੀ घटावशिन घटाकाश और घाट अवशिन महाकाश प्रसिद्ध होने से इन दोनों का प्रत्याग करके अप्रसिद्ध जलाकाश का प्रतिपादन करते हैं। अंदर घटाकाश और महाकाश ये सारे ने पता ही है। घड़ा की जरा घड़े जितनी जगह घड़ा है ओर जेडी चीज आया आकाश उनका मैं घटाकाश महाकाश बाकी तो है ही है। ये दोनों के स्पष्ट हो गया। बाकी ये बचे दो और दस दृष्टान ठीक है जी। घटावशिन्न खे नीरम जत्र प्रतिबिंबता सा भ्रन नक्षत्र आकाशो जलाकाश उदीर्यति। घटावशिन्न खे रखे है ना खे मैंने की रखा आकाश खा मैंने आकाश है ना जय नीर मैंने हाँ जल घाट के भीतर आए हुए आकाश में जो जल है कड़ा आपा पानी का भर लिया ठीक है। यही कह रहे घाट के भीतर आए हुए आकाश में जो जल है तत्र प्रतिबिंबता उस जल में प्रतिबिंब रूप से स्थित सा नक्षत्र सांभ्र नक्षत्र आकाश जलाकाश मेघ और नक्षत्र सहित जो आकाश है वह जलाकाश उदीरित कहा जाता है। की कह रहे अरे कड़ा तुसी भर लिया पानी का रात नु रखा बाहर ओदे विच अक्षा तारिया दे चंद्रमा दे आकाश का प्रतिबिंब पै रहा ना उनू की कहिंदे जलाकाश जल च पै रहा है ना वो की हो गया जलाकाश ठीक है। घट मदस्त आकाश में जल और जल में जो आकाश का प्रतिबिंब ये तीनों मिलकर जलाकाश का स्वरूप है कला वो नहीं केड़ा केड़ा देखो घट मदस्त आकाश घड़े दे विच जेड़ा आकाश है ठीक है ना वो और उसमें जल और जल में जो आकाश का प्रतिबिंब है तीन चीजा मिल गया घट आकाश ओदे विच जल जल दे विच जेड़ा उत्ते प्रत्या प्रतिबिंब ये तीनों मिलकर की बनिया जलाकाश जलाकाश का स्वरूप है। मेघाकाश का जो स्थापन करते हैं अब मेघाकाश दस दें मेघ मैंने की ना बदल रावण के पुत्र का नाम मेघनाथ सुनिया मेघनाथ क्यों मेघनाथ होगा जो तो जन्मया सी ना वो मेघ की तरह गर्जना की किसी ने ओदा नाम रखता मेघनाथ ते बाहर से इंद्रजीत ता पिया देवराज इंद्र ने जित लिया सी ते ब्रह्मा जी ने कहता तू अज तो इंद्रजीत है ना इंद्रजीत का नाम पै गया। मेघ मैंने आकाश अब सुनो मेघंच मेघंच रूप मुदकम उदकम मैंने जल नीर मैंने भी जल उदकम मैंने भी जल मेघंच रूप मुदकम तुषार संस्थितम तत्र खा अच्छा महाकाशस्त मध्य ये महाकाशस्य मध्य जन मेघ मंडल मीक्षते प्रतिबिंबतया तत्र मेघाकाश जलो स्थितः की कह रहे महाकाश मध्य जन मेघ मंडल मीक्षते अंदा महाकाश दे विच जेड़े बदल है बदलां च पानी हुंदा भी बदलां च पानी हुंदा किदा पता तुहानू हां जे बरसदे आ उहदे च पानी आ पानी तो थले सुटणगे ते इहदा अर्थ की होया कि बदलां च पानी है ते जिथे पानी है उथे प्रतिबिंब आकाश दा आऊ कि नहीं आऊ उहनू कहिंदे मेघाकाश। आकाश दे विच बदल है बदलां च पानी है ते पानी दे विच आकाश दा प्रतिबिंब ते आऊगा ओ तिन्ने मिलके की हो गया मेघा आकाश ठीक है। महाकाशस्य मध्य महाआकाश के अंदर जत मेघ मंडलम इक्षते जो मेघ का समूह दिखा दिखता है मेघ का मंडल मने समूह तत्र जले उस मेघ मंडल में जो जल है उसमें प्रतिबिंबतया स्थित प्रतिबिंब रूप से स्थित हुआ आकाश मेघ आकाश कहा जाता है। अर्थात महाकाश और मेघ और उसमें आकाश का प्रतिबिंब ये तीनों मिलकर मेघाकाश का स्वरूप है। ठीक है जी, कितने हो गए? चार हो गए ना, दो पहले दसते महाकाश बताकाश। ठीक है, अब मेघा मेघ जल स्पष्ट प्रतीयमान होने ना होने से उसमें आकाश का प्रतिबिंब का ज्ञान कैसे होगा, ऐसी आशंका का उत्तर कहते हैं। अंधे आप जब किसी तीन दृष्टांत देते ना वो तो समझ ले, हुन मेघ दे विच आकाश है उदे विच प्रतिबिंब है, किसने देखा तो कितना पता लगूगा, ये शंका की थी। केड़ी शंका है? मेघ जल स्पष्ट प्रतीयमान ना होने से, मेघ दे विच जेड़ा जल है वो स्पष्ट प्रतीत हुंदा नहीं हुंदा, जो बरदा टाइम पता लगदा कदी कदी ऐवें ही निकल जांदे, उसमें आकाश का प्रतिबिंब का ज्ञान कैसे होगा, ऐसी आशंका का उत्तर कहते हैं। अंदर बदला दे विच जेड़ा पानी है, ठीक है, पहली गल तो पानी का नहीं पता लगेगा कि पानी है कि नहीं है, तो जे पानी का पता लग जाए फिर ये कितना पता लगू कि ओदे विच प्रतिबिंब भी पै रहा है। ठीक है, ये शंका का उत्तर कह रहे हैं। मेघांश रूप उदिकम तुषार संस्थितम तत्र का प्रतिबिंबोयम नीरत्वादनुमीयते। मेघांश रूपम उदकम, मेघ का सूक्ष्म अवयव रूप सूक्ष्म जल आप रखा किसे चूल्हे से थले आके जल रही है, थोड़ी देर में जल किधर गया, जल सुख जाएगा, किधर गया वो कहते सूक्ष्म रूप हो गया। जल का पहला स्थूल रूप से सानू दिखाई दे रहा सी, तो जदों सूक्ष्म रूप च आ गया फिर ओदा कोई कारण नहीं रहा, सूक्ष्म बन गया फिर वो इन अखां नाल नहीं देखा जाएगा। ठीक है ना, यही वो कह रहा, मेघ का सूक्ष्म अवयव रूप सूक्ष्म जल तुषार संस्तम वाशिपिकार से सिद्ध है। आ जड़ी की कहते क्रेल पी की थकड़, ये जे ना हो जल तो कितो आज जेडे सूक्ष्म कण हवा च उड़ते है ना वो ठंडे हो गए डिग पे भारे हो गए। हाँ, तत्र अयम खा प्रतिबिंब, उस सूक्ष्म जल में जय आकाश का प्रतिबिंब नीरत्वाद अनुमीयते, जलत्व रूप होने से अनुमान द्वारा जाना जाता है। अंधा वो अनुमान द्वारा जाना जाएगा कि जितने जल है उसे प्रतिबिंब होगा, ते बदला दे विच सारे नु पता भी जल है। ठीक है, मेघ में स्थित जल यद्यपि प्रत्यक्ष से ज्ञात नहीं हो सकता, तथापि वर्षा रूप कार्य से बादल में वर्षा का उत्पादन कारण सूक्ष्म अवयव रूप जल है ऐसा अनुमान किया जाता है। ना बदल दे विच जल है यद्यपि वो स्पष्ट नहीं प्रतीत हुंदा, जदों बरसात हुंदी आ उदो पता लगता, हुण आसमान साफ होवे तो फिर थोड़ी बरसात हो जाएगी, जो तो बदल होंगे ताई होगी, इसका मतलब की है कि बदल की जल है और जलत रूप हेतु से वह सूक्ष्म जल आकाश का प्रतिबिंब वाला भी है। और जब ये अनुमान हो गया कि जल है तो फिर ये भी अनुमान लग जाएगा कि वो जरा जल है ना बदल के बीच वो की है, वो प्रतिबिंब वाला भी है, कुछ प्रतिबिंब भी है। ठीक है, ऐसा अनुमान बन सकता है, इसलिए मेघ के अंश जल में आकाश का प्रतिबिंब है ऐसा ज्ञात होता है। इस प्रकार दृष्टांत रूप आकाश के चार भेद का प्रतिपादन करके दार्शनिक में प्रथम उपदिष्ट कूटस्थ का विथापन करते हैं और उत्तरार्ध से उस अधिष्ठान चेतन में कुटस्थ शब्द की प्रवृत्ति का निमित्त भी बताते हैं कि क्या। हाँ जी, हाँ चार आते कटे होंगे सब। ब्रह्म केड़ा हो गया, महाकाश, मेगा ईश्वर, ऐसे जेडे चार आकाश है ना, हुण तुहानू एक एक करके समझाऊंगे। ठीक है, अधिष्ठान तया देह द्वया अवशिन्न चेतनतः चेतनः कुटस्थ निर्विकारेण स्थितः कुटस्थ उच्यते। देखो, कूटवत् निर्विकारेण स्थितः कुटस्थ उच्यते। कूटवत् कूट की तरह, ठीक है ना। अधिष्ठान तया पंचीकृत पंच महाभूतों के कार्य जो स्थूल देह है, की कह रहे हैं, पंचीकृत पंच महाभूतों के कार्य जो स्थूल देह है और अपंचीकृत पंच महाभूतों के कार्य जो सूक्ष्म शरीर है, उन दोनों के अधिष्ठान रूप में स्थित होने के कारण देह द्वयम् अवशिन्न चेतनः, उन दोनों देह के अंदर आया हुआ चेतना कूटवत्, कूटवत् माने लोहार के आयरन की तरह, देख लो क्या दिखता है, लोहार की आयरन की तरह निर्विकारेण स्थिता विकार रहित होकर स्थित हुआ कुटस्थ उच्यते। कुटस्थ चेतन कहा जाता है। हाँ, सूर्य सूक्ष्म शरीर का शरीर द्वय, दोनों का अधिष्ठान कौन है भाई? तुम आप ये समझो कि अधिष्ठान तो बगैर तो कोई चीज प्रतीत हो ही नहीं सकती, भ्रांति नहीं हो सकती। हुण आपां यही लाने ना कि मान लो ये जेड़ा शरीर आ जदों इत्थे मर गया, इनू तो आपां इहदियां तीन गतियां शास्त्र ने कहियां, चौथी तो है ही नहीं, केड़ी जां ते जला के रख कर दोगे, ठीक है, जे इन दफन कर देंगे कीड़े बन जाएंगे, जे नहीं ऐसे स्थान पे मरिया कोई पक्षी गिदड़ बुदड़ खा गए तो की कर देंगे, विष्टा कर देंगे। ये तीन ही गतियां जी होनी जी, इस वास्ते इस तो जितना कम लिया जाता ना ले लो, ये किसे कम का नहीं जी, ये तो दूसरे का भोजन है, ये जेड़ा है दूसरे का भोजन, तू क अन्नमय कोश, अन्नमय कोश नूं क्यों कहते, दूसरे का भोजन है भाई, अन्न च मिल जूगा। तो फिर होया कि ये कह रहे हैं ये जेड़ा दोनों शरीरों का अधिष्ठान है कौन, कूटस्थ, कूट नूं कूट, कूट क्यों कहते, कूटवत् निर्विकारे न स्थितः, कूट की तरह लोहार की आयरन की तरह निर्विकार रूप से स्थित होने से सानू कहते कूटस्थ। माया कूट मने माया भी होंगी, माया में स्थित जो है वो भी है। जीव से अतिरिक्त कूटस्थ यदि है, अब सुन लेना ठीक से प्रधान जी, अच्छा ऊपर मैं थले आ गया, अथवा कूट नाम अविद्या और चिदाभास का है। हेलो, कूट नाम अथवा कूट नाम अविद्या और चिदाभास का है जो मिथ्या है, अविद्या भी मिथ्या है और चिदाभास वो भी मिथ्या है, उनके अधिष्ठान रूप में स्थित जो असंग चेतन है उसको कूटस्थ कहते हैं। दो अर्थ करते, एक तो लोहार की आयरन कर दी थी, एक कूट मने अविद्या और चिदाभास, ये दोनों मिथ्या है, इन्हों का जेड़ा अधिष्ठान है इन्हों के विच रहिंदा भी निर्विकार है। देखो कई कहते गुरमुख माया विच, वो गुरमुख मतलब गुरमुख का अर्थ की होया, गुरमुख का अर्थ हुंदा जिन्ने ये चीज जान ली, हाँ जिन्हें ये जान ली, वो माया भी उदासी, वो माया के दास है, ਲਪਾਏਵੰਦ ਨਹੀਂ ਕਰ ਸਕਦੀ ਫਿਰ ਕਿਉਂ ਨਹੀਂ ਕਰ ਸਕਦੀ ਉਹਨੂੰ ਪਤਾ ਲੱਗ ਗਿਆ ਇਹ ਤਾਂ ਮਿੱਥਿਆ ਹੈ ਤੇ ਮਿੱਥਿਆ ਬਸ ਤੂੰ ਜਿਹੜਾ ਅਧਿਸ਼ਠਾਨ ਦਾ ਕੀ ਵਿਗਾੜ ਦੇਗੀ ਹਜ਼ਾਰਾਂ ਸਾਲਾਂ ਤੋਂ ਰੱਸੀ ਪਈ ਭੁਲੇਖਾ ਲੱਗਦਾ ਰਿਹਾ ਸਾਪਾ ਸਾਪਾ ਉਹ ਜਰੀ ਵੀ ਥੋੜੀ ਬਣ ਜੂਗੀ ਬਸ ਫਿਰ ਕੋਈ ਭੈ ਵੀ ਨੀ ਤੇ ਇਹ ਜੇ ਗੁਰਮੁਖ ਪੁਰਖ ਹੈ ਇਹਨਾਂ ਨੇ ਜਾਣ ਲਿਆ ਇਸ ਵਾਸਤੇ ਗੁਰਮੁਖ ਮਾਇਆ ਵਿੱਚ ਇਸ ਪ੍ਰਕਾਰ ਕੁਟਸਥਕਾ ਵਿਥਾਪਨ ਕਰਨੇ ਕੇ ਅਨੰਤਰ ਜੀਵ ਕਾ ਸਰੂਪ ਕੁਟਸਥ ਮੇ ਕਲਪਿਤ ਬੁੱਧੀ ਮੇ ਪ੍ਰਤੀਬਿੰਬ ਰੂਪ ਹੋਣੇ ਸੇ ਉਪਾਧੀ ਕੇ ਪਕਸ਼ਪਾਤੀ ਹੋਣੇ ਕੇ ਕਾਰਨ ਉਸ ਜੀਵ ਸਰੂਪ ਕਾ ਉਪਾਦਨ ਕਰਤੇ ਹੈ ਔਰ ਉਸਕਾ ਜੀਵ ਸ਼ਬਦ ਕੇ ਅਰਥ ਹੋਣੇ ਮੇ ਨਿਮਿਤ ਬਤਾਤੇ ਹੋਏ ਕੁਟਸਥ ਸੇ ਅਤਿਰਿਕਤ ਜੀਵ ਕੀ ਕਲਪਨਾ ਨਿਸ਼ਪ੍ਰਯੋਜਨ ਹੈ ਲਗੀ ਸਮਝੀ
ਪ੍ਰਧਾਨ
ਹਾਂ ਜੀਵ ਨਾਮ ਦੀ ਕੋਈ ਚੀਜ਼ ਨਹੀਂ ਬਈ ਜੀਵ ਨਾਮ ਦੀ ਚੀਜ਼ ਨਹੀਂ ਅਸੀਂ ਆਪਣੇ ਆਪ ਨੂੰ ਜੀਵ ਬਣਾ ਲਿਆ ਜਬਰਦਸਤੀ ਜਦੋਂ ਬੁੱਧੀ ਕਲਪਿਤ ਦੇਖੋ ਕਲਪਿਤ ਬੁੱਧੀ ਮੈਨੇ ਮਿੱਥਿਆ ਬੁੱਧੀ ਮਿੱਥਿਆ ਬੁੱਧੀ ਦੇ ਵਿੱਚ ਜਿਹੜਾ ਪ੍ਰਤੀਬਿੰਬ ਪਏਗਾ ਉਹ ਸੱਤ ਹੋ ਜਾਏਗਾ ਉਹ ਵੀ ਮਿੱਥਿਆ ਤੇ ਫਿਰ ਜੀਵ ਨਾਮ ਕੀ ਹੋਇਆ ਜੀਵ ਕਿੱਥੋਂ ਆ ਗਿਆ ਅਸੀਂ ਬੜੇ ਚਿਰਾਂ ਦੇ ਜਨਮਾਂ ਜਨਮਾਂਤਰੋਂ ਵਿਛੜੇ ਆ ਜੀ ਸਾਨੂੰ ਮਿਲ ਲੈ ਪ੍ਰਭੂ ਇੱਦਾਂ ਕਹਿੰਦੇ ਹਨ ਉਹ ਭਗਤੀ ਭਾਵ ਆ ਉਹਦੀ ਨਿੰਦਾ ਨਹੀਂ ਉਹ ਭਗਤੀ ਭਾਵ ਆ ਤੇ ਜਦੋਂ ਪਤਾ ਲੱਗਿਆ ਤਾਂ ਮੈਂ ਵਿਛੜਿਆ ਹੀ ਨਹੀਂ ਇੱਥੇ ਆਪਾਂ ਕੀ ਦੱਸਣ ਡੇ ਆ ਪਤਾ ਆ ਜਿਹੜੇ ਗ੍ਰੰਥ ਹੈ ਇਹ ਕੀ ਦੱਸ ਰਹੇ ਇਹ ਕਹਿ ਰਹੇ ਵੀ ਤੁਸੀਂ ਵਿਛੜੇ ਹੀ ਨਹੀਂ ਗੇ ਫਿਰ ਉਹ ਦੋਨੋਂ ਦੱਸਦੇ ਨਾ ਵੀ ਭਗਤੀ ਭਾਵ ਵਾਲੇ ਵਾਸਤੇ ਇਹ ਸਲੋਕ ਹੈ ਗਿਆਨ ਕਾਂਡ ਵਾਲਾ ਆ ਸਲੋਕ ਜੀ ਜਿਹੜਾ ਤੁਹਾਨੂੰ ਚੰਗਾ ਲੱਗਦਾ ਲੈ ਲੋ ਠੀਕ ਹੈ ਜੀ ਇਸ ਆਸ਼ੰਕਾ ਕਾ ਵੀ ਨਿਵਾਰਨ ਕਰਦੇ ਹੈ ਕਿ ਅਧਿਕਾਰੀ ਕੁਟਸ ਕਾ ਸੰਸਾਰ ਅਸੰਭਵ ਹੈ ਦੇਖ ਲੋ ਕਿਉਂ ਅਵਿਕਾਰੀ ਜਿਹੜਾ ਕੁਟਸ ਅਵਿਕਾਰੀ ਮੈਨੇ ਜਿਸ ਚ ਕੋਈ ਵਿਕਾਰ ਨਹੀਂ ਆ ਸਕਦਾ ਅਵਿਕਾਰੀ ਕੁਟਸ ਕਾ ਸੰਸਾਰ ਅਸੰਭਵ ਹੈ ਜਿਹਦੇ ਚ ਵਿਕਾਰ ਹੀ ਨਹੀਂ ਆ ਸਕਦਾ ਉਹ ਜੀਵ ਬਣੇਗਾ ਤੇ ਤਾਂ ਸੰਸਾਰ ਚ ਬੰਧਨ ਆਏਗਾ ਉਹਨੂੰ ਤੇ ਜਦੋਂ ਜੀਵ ਬਣਿਆ ਹੀ ਨਹੀਂ ਤੇ ਫਿਰ ਸੰਸਾਰ ਅਸੰਭਵ ਹੈ ਉਹਦੇ ਵਾਸਤੇ ਇਸ ਲਈ ਸੰਸਾਰਿਤਵ ਨਿਰਵਾਹਾਰਥ ਜੀਵ ਕੋ ਅੰਗੀਕਾਰ ਕਰਨਾ ਚਾਹੀਏ ਨਿਰਵਾਰਥ ਨਿਰਵਾਹ ਮਨੇ ਕੰਮ ਚਲਾਉਣ ਵਾਸਤੇ ਜਿੱਦਾਂ ਕਹਿੰਦੇ ਕੰਮ ਚਲਾਓ ਸਰਕਾਰ ਇਹ ਉਹ ਨਿਰਵਾਹ ਮਨੇ ਨਿਰਵਾਹ ਦਾ ਅਰਥ ਕੀ ਆ ਕਿ ਇਹ ਸਰਕਾਰ ਨੀ ਹੋਣੇ ਸਿਰਫ ਆਪਾਂ ਖੜਾ ਕਰਦਾ ਚੱਲ ਤੂੰ ਕੰਮ ਚਲਾਈ ਜਾਓ ਕਹਿੰਦਾ ਜੀਵ ਨੂੰ ਜੀਵ ਸ਼ਬਦ ਦਾ ਵੀ ਇਹੀ ਅਰਥ ਆ ਕਿ ਸੰਸਾਰ ਦਾ ਕੰਮ ਨਿਰਵਾਹ ਕਰਨਾ ਹੁਣ ਤੁਸੀਂ ਇਹ ਦੇਖ ਲੋ ਕੀ ਕਰਨਾ ਪਿੰਡ ਕਿਸੇ ਦਾ ਸਰਪੰਚ ਕੋਈ ਮੈਂਬਰ ਕੋਈ ਪ੍ਰਬੰਧਕ ਆ ਗਿਆ ਵੀ ਬਣੀ ਬੈਠਾ ਮੈਂ ਹਾਂ ਉਸੇ ਤੀਜਾ ਬੰਦ ਦੇਖੋ ਜਦੋਂ ਆਪਸ ਵਿੱਚ ਫੁੱਟ ਪਏਗੀ ਤੀਜਾ ਬੰਦਾ ਤਾਂ ਹੀ ਰਾਜ ਕਰੇਗਾ ਅੰਗਰੇਜ਼ਾਂ ਨੇ ਕੀ ਕੀਤਾ ਸੀ ਪਾੜੋ ਤੇ ਰਾਜ ਕਰੋ ਇਹ ਰਾਜੇ ਨੂੰ ਕੁੱਟਣਾ ਨਾ ਉਹਨੂੰ ਕੁੱਟਣਾ ਖਾ ਦੇਣਾ ਉਹਨਾਂ ਨੂੰ ਲੜਾ ਕੇ ਆਪ ਦੋਨਾਂ ਨੂੰ ਦੋਨਾਂ ਤੇ ਕਬਜ਼ਾ ਕਰ ਲੈਣਾ ਜਾਂ ਇੱਕ ਨੂੰ ਆਪਣੇ ਮਿਲਾ ਲੈਣਾ ਉਹਨੂੰ ਮਿਲਾ ਕੇ ਦੂਜੇ ਨੂੰ ਜਿੱਤ ਲੈਣਾ ਮਗਰ ਉਹਨੂੰ ਵੀ ਆਪਣੇ ਆਪ ਅੰਦਰ ਕਰ ਲੈਣਾ
ਮਾਇਆ ਨੇ ਪ੍ਰਭੂ ਤੋਂ ਸਰਪੰਚ ਤੋਂ ਪੁਕਾਰ ਕੇ ਸਾਨੂੰ ਜੀਵ ਬਣਾ
ਜੀਵ ਬਣਾ
ਪ੍ਰਬੰਧ ਕਰਾ ਦਿੱਤਾ ਕਰੀ ਗਿਆ ਪ੍ਰਬੰਧ
ਚਲੇ ਜੀ ਕੁਟਸਥ ਕਲਪਿਤਾ ਬੁੱਧਿਸਤਾ ਚਿਤ ਪ੍ਰਤੀ ਬਿੰਬ ਕਾ ਪ੍ਰਾਣਾ ਨਾਮ ਧਾਰਨਾਤ ਜੀਵਾ ਸੰਸਾਰੇਣ ਸਾ ਜੁਜਤੀ ਦੇਖੋ ਕੀ ਕਹਿ ਰਹੇ ਪ੍ਰਾਣਾ ਨਾਮ ਧਾਰਨਾਤ ਜੀਵ ਪ੍ਰਾਣਾ ਨੂੰ ਧਾਰਨ ਕਰਨ ਵਾਲੇ ਨੂੰ ਵੀ ਕਹਿੰਦੇ ਆ ਦੇਖ ਲੋ ਕੀਤਾ ਉਹਨਾਂ ਫੈਸਲਾ ਹੀ ਕਰਤਾ। ਕੁਟਸਥੇ ਨਾ ਕਲਪਿਤਾ ਉਸ ਕੁਟਸਥ ਚੇਤਨਮੇ ਕਲਪਿਤ ਬੁੱਧੀ ਤੱਤਰ ਬੁੱਧੀ ਤੱਤਰ ਜੋ ਬੁੱਧੀ ਅਰਥਾਤ ਅੰਤਾਕਰਨ ਹੈ। ਖਾਲੀ ਬੁੱਧੀ ਨੀ ਲੈਣੀ, ਅੰਤਾਕਰਨ ਚਤੁਸ਼ਟੇ ਅੰਤਾਕਰਨ ਹੈ। ਉਸ ਬੁੱਧੀ ਨੇ ਚਿੱਤ ਪ੍ਰਤੀਬਿੰਬ ਕਹਾ ਚੇਤਨ ਕਾ ਪ੍ਰਤੀਬਿੰਬ ਅਰਥਾਤ ਅਭਾਸ ਹੈ। ਠੀਕ ਹੈ ਜੀ, ਅਭਾਸ ਵਹੀ ਚਿਦਾਭਾਸ, ਅਭਾਸ ਮਾਨੇ ਚਿਦਾਭਾਸ। ਪ੍ਰਾਣਾਂ ਧਾਰਨਾਤ ਜੀਵਾ, ਪ੍ਰਾਣੋ ਕਾ ਧਾਰਨ ਕਰਨੇ ਸੇ ਜੀਵ ਨਾਮ ਸੇ ਕਹਾ ਜਾਤਾ ਹੈ। ਸਭ ਕੁਛ ਹੈ ਤੋ ਮਿੱਥੇ ਹੋ। ਸਾ ਸੰਸਾਰੇ ਨਾ ਜਿਜਤੇ ਵਹਿ ਜੀਵ, ਜਨਮ ਮਰਨ ਆਦਿ ਸੰਸਾਰ ਸੇ ਜੁਗਤ ਹੋਤਾ ਹੈ, ਕੁਟਸਥ ਨਹੀਂ। ਹੁਣ ਤੁਸੀਂ ਕੀ ਬਣਨਾ ਵਾ ਸੰਸਾਰ ਦੇ ਨਾਲ ਜੇ ਸੰਬੰਧ ਰੱਖਣਾ, ਜਨਮ ਮਰਨ ਦੇ ਵਿਚ ਲੱਗੇ ਰਹਿਣਾ ਤੇ ਫਿਰ ਜੀਵ ਬਣੇ ਰਹੋ। ਤੇ ਜੇ ਆਪਣੇ ਜਨਮ ਮਰਨ ਤੁਸੀਂ ਬੰਦ ਕਰਨਾ ਚਾਹੁੰਦੇ ਤਾਂ ਕੁਟਸਥ ਬਣ ਜਾਓ।
ਜਨਮ ਮਰਨ ਕਰਕੇ ਉਹੀ ਜੀਵ ਕੁਟਸਥ ਬਣ ਜਾਓ।
ਦੇਖ ਲੋ, ਜਨਮ ਮੰਦਰ ਰਹਿਤ, ਜਨਮ ਜਨਮ ਮਰਨ ਤੋਂ ਜਦੋਂ ਰਹਿਤ ਹੋ ਗਿਆ, ਰਹਿਤ ਕਦੋਂ ਹੋਏਗਾ, ਜਦੋਂ ਉਹਨੂੰ ਪਤਾ ਲੱਗ ਗਿਆ ਵੀ ਮੈਂ ਜੀਵ ਨਹੀਂ ਹੂੰ। ਬਈ ਵਿਚਾਰ ਸਾਗਰ ਜੀ ਤੁਸੀਂ ਪੜਿਆ, ਉਹ ਕਹਿੰਦੇ ਆ ਕਿ ਜਿਹੜਾ ਬ੍ਰਹਮ ਹੈ, ਠੀਕ ਹੈ ਸੁਣਿਓ ਧਿਆਨ, ਜਿਹੜਾ ਬ੍ਰਹਮ ਹੈ ਉਹਨੂੰ ਗਿਆਨ ਹੋਊਗਾ ਕਿ ਚਿਦਾਭਾਸ ਨੂੰ ਹੋਊਗਾ।
ਚਿਦਾਭਾਸ
ਤੇ ਚਿਦਾਭਾਸ ਮਿੱਥਿਆ ਹੈ, ਗਿਆਨ ਵੀ ਮਿੱਥਿਆ ਹੋਊ। ਤੇ ਜੇ ਬ੍ਰਹਮ ਨੂੰ ਕਹੋ, ਬ੍ਰਹਮ ਨੂੰ ਗਿਆਨ ਹੋਇਆ ਤੇ ਉਹ ਪਹਿਲਾਂ ਗਿਆ ਨੀ ਸੀ। ਕਿਨੂੰ ਹੋਇਆ ਫਿਰ ਹੋਊਗਾ, ਚਿਦਾਭਾਸ ਨੂੰ ਹੀ। ਚਿਦਾਭਾਸ ਨੂੰ ਇਹ ਹੋਏਗਾ, ਹੁਣ ਹੰਕਾਰ ਮਹਾਰਾਜ ਕਹਿ ਰਹੇ ਨਾ, ਹੰਕਾਰ ਛੱਡੋ। ਸਾਡੇ ਦਸੇ ਗੁਰੂ ਸਾਹਿਬਾਨ ਇਹ ਵੀ ਕਹਿ ਰਹੇ ਹੰਕਾਰ ਦਾ ਤਿਆਗ ਕਰੋ। ਆਪਾਂ ਹੰਕਾਰ ਨੂੰ ਸਮਝਦੇ ਨੀ, ਇੱਥੋਂ ਸਮਝੋ ਹੰਕਾਰ ਕਿਹਨੂੰ ਕਹਿੰਦੇ। ਜਦੋਂ ਚਿਦਾਭਾਸ, ਹੁਣ ਆਪਾਂ ਜਿਹੜਾ ਮੈਂ ਕਰਦੇ ਕੌਣ ਕਰਦਾ, ਚਿਦਾਭਾਸ ਕਰਦਾ, ਚਿਦਾਭਾਸ ਮੈਂ ਕਰ ਰਿਹਾ। ਜਦੋਂ ਚਿਦਾਭਾਸ ਨੂੰ ਪਤਾ ਲੱਗ ਗਿਆ ਕਿ ਇਹ ਜਿਹੜਾ ਮੇਰੀ ਸੱਤਾ ਹੈ ਨਾ, ਇੱਕ ਕੁਟਸ ਦੀ ਸੱਤਾ, ਮੇਰਾ ਕੁਛ ਨਹੀਂ ਹੈ। ਤੇ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਕੁਟਸਥ ਮੈਂ, ਕੁਟਸਥ ਹੂੰ, ਮੇਰਾ ਆਪਣਾ ਸਰੂਪ ਨਹੀਂ ਹੈ, ਤੇ ਤਦ ਹੰਕਾਰ ਟੁੱਟ ਗਿਆ। ਕੁਟਸ ਦੀ ਸੱਤਾ ਜਿਹੜੀ ਸੱਤਾ ਸਵੀਕਾਰ ਕਰ ਲਈ, ਚਿਦਾਭਾਸ ਦੀ ਸੱਤਾ। ਇਹਨੂੰ ਕਹਿੰਦੇ ਆ ਸ਼ਰਨ ਜਾਣਾ। ਹਾਂ, ਮਾਮੇਕਮ ਸ਼ਰਨਮ ਬ੍ਰਜ ਅਹਮ ਤਵਾਮ ਸਰ ਪਾਪੇ ਦਿਓ ਮੋਕਸ਼ ਸ਼ਾਮੀ ਮਾ ਸੁਚਾ, ਤੈਨੂੰ ਮੁਕਤ ਕਰ ਦੂੰਗਾ ਮੈਂ, ਤੂੰ ਸੋਚ ਨਾ, ਸ਼ੋਕ ਨਾ, ਸਾਰੇ ਪਾਪਾਂ ਤੋਂ ਮੁਕਤ ਕਰ ਦੂੰਗਾ। ਇਹ ਹੈ ਸ਼ਰਨ, ਕਿਦਾ ਬਾਤ ਕੁਟਸ ਵੀ ਸ਼ਰਨ ਜਾਵੇ। ਸ਼ਰਨ ਜਾਣ ਦਾ ਕੀ, ਜਦੋਂ ਉਹਨੂੰ ਪਤਾ ਲੱਗ ਗਿਆ ਵੀ ਇਹ ਮੇਰਾ, ਮੇਰੇ ਹੀ ਸੱਤਾ ਕੁਛ ਨਹੀਂ ਹੈ, ਇਹ ਸੱਤਾ ਕੁਟਸਥ ਦੀ ਹੈ। ਤੇ ਜਦੋਂ ਉਹਨੇ ਆਪਣਾ ਸਰੀਰ, ਬਸ ਬਸ ਇਹ ਅਹੰਕਾਰ ਸਮਾਪਤ, ਇਹਨੂੰ ਕਹਿੰਦੇ ਅਹੰਕਾਰ ਸਮਾਪਤ ਕਰਨਾ। ਆਪਾਂ ਕਹਿ ਦਿੰਦੇ ਹਾਂ ਕੋਈ ਕੰਮ ਕਰਨਾ ਹੋਏ ਤੇ ਦਾਸ, ਉਹ ਨੀ, ਉਹਦੇ ਸ਼ਬਦ ਦਾ ਪ੍ਰਯੋਗ ਕਰਤਾ ਆਪਾਂ, ਉਹ ਇੱਕ ਆਪਾਂ ਸ਼ਬਦ ਦਾ ਪ੍ਰਯੋਗ ਕਰਤਾ, ਮੈਂ ਨਾ ਕਹਿ ਕੇ ਦੱਸ ਕਹਿ ਤਾ, ਹੰਕਾਰ ਥੋੜੀ ਹੈ। ਹੰਕਾਰ ਆਹ ਚੀਜ਼ ਹੰਕਾਰ ਵਾਲੀ, ਜੇ ਇਹਨੂੰ ਨਿਵਰਤ ਕਰ ਲੋ ਤੇ ਸਾਰਾ ਹੀ ਕੰਮ ਬਣ ਜਾਏਗਾ। ਇਹਨੂੰ ਕਹਿੰਦੇ ਜਦੋਂ ਹੰਕਾਰ ਨਿਵਰਤ ਹੋ ਗਿਆ ਤੇ ਫਿਰ ਕੀ ਹੋ ਜਾਏਗਾ, ਆਪਣੀ ਜਿਹੜੀ ਚਿਦਾ ਚਿਦਾਭਾਸ ਦੀ ਜਿਹੜੀ ਸੱਤਾ ਹੈ ਉਹ ਸਮਾਪਤ ਹੋ ਗਈ, ਜਿਹੜਾ ਮੈਂ ਕਰਨ ਵਾਲਾ। ਔਰ ਸੱਤਾ ਕਿਹੜੀ ਸ਼ੁਰੂ ਹੋ ਗਈ, ਸਰਵ ਚ ਸਮਾਨ ਜੋ ਚੇਤਨ ਹੈ ਸਾਕਸ਼ੀ। ਤੇ ਜਦੋਂ ਉਹਦੀ ਸੱਤਾ ਸ਼ੁਰੂ ਹੋ ਗਈ, ਉਹਦੀ ਸੱਤਾ ਸਵੀਕਾਰ, ਉਹਦੀ ਸੱਤਾ ਤੇ ਪਹਿਲਾਂ ਸ਼ੁਰੂ ਹੈ, ਜਦੋਂ ਸਵੀਕਾਰ ਕਰ ਲਈ ਤੇ ਬਸ ਕੰਮ ਬਣ ਗਿਆ।
ਜਿਹੜਾ ਅਸੀਂ ਕੰਮ ਜੋ ਵੀ ਅਸੀਂ ਕਰ ਰਹੇ ਹਾਂ, ਜਾਂ ਸਾਡੇ ਚ ਮਨ ਚ ਇਹ ਹੋਊਗਾ ਵੀ ਅਸੀਂ ਆਪ ਨਹੀਂ ਕਰਨ ਵਾਲੇ, ਸਾਡਾ ਕੁਛ ਨਹੀਂ,
ਹਾਂ
ਸਾਡਾ ਸਾਕਸ਼ੀ
ਸੁਭਾਅ ਉਹ ਕਰ, ਬਸ ਉਹ ਤੇ ਨਿਰਵਿਕਾਰ ਕਰ ਹੀ ਨਹੀਂ ਸਕਦਾ, ਉਹ ਚ ਤੇ ਕਿਰਿਆ ਹੀ ਨਹੀਂ,
ਉਹਦੇ ਹੁਕਮ ਨਾਲ ਹੋ ਰਿਹਾ
ਨਾ, ਨਾ ਇਹ ਵੀ ਨਹੀਂ, ਉਹਦੇ ਹੁਕਮ ਨਾਲ ਹੋ ਰਿਹਾ ਤੇ ਭਗਤੀ ਭਾਵ ਆ ਗਿਆ ਨਾ, ਜੋ ਕਰਾ ਰਿਹਾ ਤੂੰ ਕਰਾ ਰਿਹਾ, ਮੈਂ ਕੁਛ ਨੀ ਕਰ ਰਿਹਾ, ਭਗਤੀ ਭਾਵ ਆ ਗਿਆ ਨਾ, ਉਹਦੇ ਸ਼ਰਨ ਚ ਇਹ ਚੱਲ ਜਾਣਾ ਵੀ ਮੈਂ ਨਿਰਵਿਕਾਰ ਹੂੰ, ਮੈਂ ਤਾਂ ਕੁਛ ਕਰਦਾ ਹੀ ਨਹੀਂ, ਮੈਂ ਤਾਂ ਕਰਤਾ ਹੂੰ, ਤੇ ਕੰਮ ਫਿਰ ਵੀ ਹੋਣਗੇ, ਫਿਰ ਸਗੋਂ ਬੜੀਆਂ ਹੋਣਗੇ। काम तो फिर भी होंगे, संसार थोड़ी रुक जूगा। और विशिष्ट जी जेड़े सी उन्होंने संसार रुक गया सी, कोई पत्नी भी सी बच्चे भी सी, यज्ञ भी करते शिक्षा भी देंदे सी राम जी नूं आके। इदां बणू चलो जी, जीव से इतो नहीं चलेगा ना, जीव से अतिरिक्त कुतस्थ जदि है तो वह प्रतीत क्यों नहीं होता? की शंका की उन्हें, कहता तुसी कह रहे जीव 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 कुछ नहीं है, जीव मिथ्या जीव मिथ्या है, कुटस्थ साता है, तो फिर वो कुटस्थ कितने दिखाओ सानू, वो दिखाई को नहीं दिंदा, प्रतीत को नहीं होता, ठीक है ना। इस आशंका का उत्तर दृष्टांत सहित कहते हैं कि जीव के द्वारा तिरोहित होने के कारण कुटस्थ का भान नहीं होता। तिरोहित मैंने दबिया होया, और जीव कृत जे कुटस्थ का त्रियोहित त्रियोधान शास्त्र में अन्योन्य अध्यास शब्द से कहा गया है। अंधा ए जरा तुसी प्रश्न किया है कि जे जीव है, जीव नु तुसी नहीं मानते, कुटस्थ है तो प्रतीत को नहीं होता, वो कहते अन्यो अन्य अध्यास हो गया। दो बंदे है, एक जीव है एक कुटस्थ है, इदा खड़े है, उन्होंने भुलेखा पै गया, मिल गए मिल गए, ते कदी ओ बोल दिंदा मैं हूं, कदी ओ बोलदा मैं हूं, इस वास्ते उन्हें उन्हें तक रखिया है, इस वास्ते वो प्रतीत नहीं होता। देख लो अन्योन्य अभ्यास हो गया ना, अन्योन्य अन्योन्य मैंने एक दूसरे में परस्पर जिन कहेंगे। जल व्योमना घटाकाशो जथा सर्वस्ति रोहिता तथा जीवेना कुटस्था सो अन्योन्य अभ्यास उचित है। जथा जल व्योमना सर्व की कह रहे, जथा जल व्योमना सर्व, जैसे जलाकाश में संपूर्ण घटाकाशा तिरोहिता घटाकाश छिप जाता है। की क्या नहीं, कितना सुंदर दृष्टांत देता, अंधे घड़ा खाली है, वो चित्र दिखाई दे रहा थे जी खाली जगह आकाश है, जो उस पानी भरता फिर आकाश नु देख रहे, फिर पानी नु देख रहे, फिर की हो फिर देखो की जल है, जल किथे पिया भाई, जे आकाश ना हुआ घड़े च जल पै जूगा, आकाश मैंने खाली स्थान, जे घड़े च खाली स्थान ना हो तो जल पै जाएगा, वो खाली स्थान जरा उधार ओ वो खाली स्थान जेड़ा है जल का आधार कौन है, कुंभे बद्दा जल रे, जल बिन कुंभ ना हो गई चलगाओ, कुंभे बद्दा जल रे, जल बिन कुंभ ना हो, ज्ञान का बद्दा मन रहे, गुरु बिन ज्ञान ना हो, कुंभे बद्दा कुंभे माने जल, कड़ा कुंभ कड़े दे विच जल टिक जाएगा, ते जल बिन कुंभ ना हो, जे मिट्टी च पानी ना पाओगे घड़ा किदा बन जूगा, ये हो गया अन्य अभ्यास। इन कहते अन्य अभ्यास हो गया, कुंभे बद्दा जल रहे, जल बिन कुंभ ना हो, दोनों नु अभ्यास हो गया, वो कहता तेन मैं बन के रखिया, वो कहता मैं ना हमारे तू नहीं बन सकता,
तू बन नहीं सकता, ये गल
मैं फड़ के रखा,
मैं
गुरबाणी कहनी थोड़ी आ, अर्थ लाने ठीक से लग जाता है, आनंद आ जाएगा। ਦੇਖੋ ਇਹੀ ਕਹਿੰਦੇ ਨਾ ਵਿਚਾਰ ਸਾਡੇ ਤੁਸੀਂ ਪੜ੍ਹ ਕੇ ਆਏ ਜੋਗੀ ਦੋ ਪ੍ਰਕਾਰ ਦੇ ਹੁੰਦੇ ਇੱਕ ਹੁੰਦਾ ਜੁਗਤ ਜੋਗੀ ਇੱਕ ਹੁੰਦਾ ਵਿਗਿਆਨ ਜੋਗੀ ਇਹ ਜੁਗਤ ਜੋਗੀ ਉਹ ਹੁੰਦਾ ਜਿਹੜਾ ਜਨਮ ਸਹੀ ਕੁਛ ਨੀ ਕਰਨਾ ਸਭ ਕੁਛ ਪ੍ਰਾਪਤ ਹੈ ਇੱਕ ਹੁੰਦਾ ਜੁਗਤ ਗੁੰਜਾਨ ਜੋ ਤਪੱਸਿਆ ਕਰਕੇ ਉਹ ਸਿੱਧੀਆਂ ਪ੍ਰਾਪਤ ਕਰਦਾ ਹੈ ਉਹ ਸਿੱਧੀ ਜਾਂਦਾ ਫਿਰ ਵੀ ਜੁੰਜਾਨ ਜੋਗੀ ਜਿਹੜਾ ਉਹ ਅੱਖਾਂ ਮੀਟ ਕੇ ਦੇਖੇਗਾ ਕੀ ਹੋ ਰਿਹਾ ਉਹ ਜਿਹੜਾ ਜੁਗਤ ਜੋਗੀ ਹੋਗਾ ਉਹ ਐਸੀ ਦੇਖ ਲੇਗਾ ਇਹ ਹੁੰਦੇ ਤਾਂ ਕਰਕੇ ਉਹਨਾਂ ਨੂੰ ਫਿਰ ਸਕੂਲ ਜਾਣ ਦੀ ਕੀ ਲੋੜ ਸੀ ਇਹ ਤੁਹਾਨੂੰ ਅਰਥ ਲੱਗ ਗਿਆ ਕਿ ਨਹੀਂ ਕੁੰਭੇ ਬੱਦਾ ਜਲ ਰਹੇ ਜਲ ਦਿਨ ਕੁੰਭ ਨਾ ਹੋਏ ਕੋਈ ਅਰਥ ਘੁਮੰਡ ਦੀ ਬਾਤ ਨਹੀਂ ਕਿ ਮੈਂ ਹੀ ਜਾਣਨਾ ਵੀ ਬਦਾਮ ਤੋਂ ਬਗੈਰ ਅਰਥ ਨਹੀਂ ਲੱਗ ਸਕਦਾ ਗੁਰਬਾਣੀ ਨਾ ਉਹ ਘਟਣ ਹੁਣ ਅਰਥ ਘਟ ਗਿਆ ਕਿ ਨਹੀਂ ਪੂਰਾ ਪੂਰਾ ਕਿੱਥੇ ਚਲ ਗਿਆ ਕਿਹੜਾ ਸਲੋਕ ਸੀ ਅੱਛਾ ਗਟਾ ਕਾਸ਼ ਤ੍ਰੀ ਹੋਈ ਤਾਂ ਇਹੀ ਹੈ ਨਾ ਹਾਂਜੀ ਗਟਾ ਕਾਸ਼ ਛਿਪ ਜਾਤਾ ਹੈ ਕੀ ਕਹਿ ਰਹੇ ਆਂਦੇ ਜੈਸੇ ਘੜੇ ਦੇ ਵਿੱਚ ਪਾਣੀ ਪਾ ਤਾ ਪਹਿਲਾਂ ਘੜਾ ਖਾਲੀ ਸੀ ਉਹਦੇ ਵਿੱਚ ਆਕਾਸ਼ ਦਿਖ ਰਿਹਾ ਇਹਨੂੰ ਕਹਿੰਦੇ ਆ ਗਟਾ ਆਕਾਸ਼ ਤੇ ਜਦੋਂ ਉਹ ਚ ਪਾਣੀ ਪਾ ਦਿੱਤਾ ਗਟਾ ਆਕਾਸ਼ ਦੱਬ ਗਿਆ ਚਲਾ ਨੀ ਗਿਆ ਕਿਤੇ ਨਾ ਉਹਨੂੰ ਕੋਈ ਸਪਰਸ਼ ਹੋਆ ਕੋਈ ਘੜਾ ਗਿੱਲਾ ਹੋਆ ਆਕਾਸ਼ ਨੀ ਗਿੱਲਾ ਹੋਆ ਪਾਣੀ ਦੇ ਨਾਲ ਤੇ ਕੀ ਹੋਇਆ ਤ੍ਰਿਹਤ ਹੋ ਗਿਆ ਤਥਾ ਜੀਰੇ ਨਾ ਕੁਟਸਤਾ ਉਸੀ ਪ੍ਰਕਾਰ ਜੀਵ ਕੇ ਦੁਆਰਾ ਕੁਟਸਥ ਚੇਤਨ ਵੀ ਤ੍ਰਿਹਤ ਤਿਰੋਹਿਤ ਹੋ ਜਾਤਾ ਹੈ ਉਸੀ ਪ੍ਰਕਾਰ ਇਹ ਜਿਹੜਾ ਅੰਦਰ ਹੈ ਚੇਤਨ ਜਦੋਂ ਜੀਵ ਭਾਵ ਆ ਜਾਂਦਾ ਤੇ ਉਹਦੇ ਨਾਲ ਦੱਬ ਜਾਂਦਾ ਹੈ ਸਾ ਅਨਯੋਨਿਆ ਅਧਿਆਸਾ ਵਹਿ ਕੁਟਸਥ ਕਾ ਤਿਰੋਵਾਨ ਹੀ ਪਰਸਪਰ ਅਧਿਆਸ ਸਬਸੇ ਉੱਚਤੇ ਬਾਸ਼ੇ ਆਦਿਕੋ ਮੇ ਕਹਾ ਗਿਆ ਹੈ ਦੇਖ ਲੋ ਗਾਂਧੀ ਪੂਰਵਕ ਅਧਿਆਸ ਕਾ ਕਾਰਨ ਰੂਪ ਅਵਿਦਿਆ ਕਾ ਸਰੂਪ ਵੀ ਕਹਿਣਾ ਚਾਹੀਏ ਕਹਿੰਦਾ ਤੁਸੀਂ ਬਾਕੀ ਤੇ ਦੱਸ ਅਧਿਆਸ ਔਰ ਅਵਿਦਿਆ ਕਾ ਸਰੂਪ ਵੀ ਦੱਸੋ ਅਧਿਆਸ ਕਾ ਕਾਰਨ ਰੂਪ ਅਵਿਦਿਆ ਅਧਿਆਸ ਹੋਇਆ ਕਿਉਂ ਅਧਿਆਸ ਹੋਇਆ ਕਿਉਂ ਤੇ ਅਧਿਆਸ ਕਿਉਂ ਹੋਇਆ ਅਵਿਦਿਆ ਦੇ ਨਾਲ ਅਵਿਦਿਆ ਦਾ ਵੀ ਸਰੂਪ ਦੱਸੋ ਨਾ ਅਵਿਦਿਆ ਕਿਹਨੂੰ ਕਹਿੰਦੇ ਆ ਵਿਦਿਆ ਕੋ ਜਾਂ ਅਗਿਆਨ ਕੋ ਕੋਈ ਗੱਲ ਉਹਦਾ ਵਿਦਿਆ ਦਾ ਅਵਿਦਿਆ ਦਾ ਸਰੂਪ ਦੱਸੋ ਜਾਂ ਅਗਿਆਨ ਦਾ ਸਰੂਪ ਦੱਸੋ ਅਵਿਦਿਆ ਕਹੋ ਤਾਂ ਅਗਿਆਨ ਕੋ ਇੱਕੋ ਗੱਲ ਆ ਪੂਰਵਕ ਅਧਿਆਸ ਕਾ ਕਾਰਨ ਰੂਪ ਅਵਿਦਿਆ ਕਾ ਸਰੂਪ ਵੀ ਕਹਿਣਾ ਚਾਹੀਏ ਐਸੀ ਅਸ਼ੰਕਾ ਕਰਕੇ ਸੰਸਾਰ ਦਸ਼ਾ ਨੇ ਜੀਵ ਔਰ ਕੁਟਸਥ ਕੇ ਭੇਦ ਕੀ ਅਪ੍ਰਤੀਤੀ ਹੀ ਅਵਿਦਿਆ ਹੈ ਇਸ ਪ੍ਰਕਾਰ ਸਮਾਧਾਨ ਕਰਤੇ ਹੈ ਕੀ ਕਹਿ ਰਹੇ ਨੇ ਸੰਸਾਰ ਦਸ਼ਾ ਮੇ ਜੀਵ ਔਰ ਕੁਟਸਥ ਕੇ ਭੇਦ ਕੀ ਅਪ੍ਰਤੀਤੀ ਅਪ੍ਰਤੀਤੀ ਮੈਂ ਕਾਹਦੀ ਕੀ ਭੇਦ ਨੀ ਪ੍ਰਤੀਤ ਹੋ ਰਿਹਾ ਕੀ ਜਾਣ ਰਹੇ ਉਹਨਾਂ ਨੂੰ ਵੱਖਰਾ ਵੱਖਰਾ ਨੀ ਪ੍ਰਤੀਤ ਹੋ ਰਿਹਾ ਵੀ ਘੜੇ ਦੇ ਵਿੱਚ ਜਿਹੜਾ ਜਲ ਅਲੱਗ ਹੈ ਘੜੇ ਵਿੱਚ ਆਕਾਸ਼ ਜਿਹੜਾ ਉਹ ਅਲੱਗ ਹੈ ਐਸੇ ਨੀ ਹੋ ਰਿਹਾ ਇੱਕੋ ਹੀ ਸਮਝੀ ਫਿਰਦੇ ਹਾਂ ਅਪੇਦ ਮੈਂ ਉਹ ਪੌਦੇ ਨੂੰ ਕਹਿੰਦੇ ਖਿਚੜੀ ਬਣ ਗਈ ਖਿਚੜੀ ਤੇ ਹੁਣ ਘਿਓ ਕੱਢ ਲੋ ਕਿੱਦਾਂ ਕੱਢ ਲੋਗੇ ਅਵਿਦਿਆ ਇਸ ਪ੍ਰਕਾਰ ਸਮਾਧਾਨ ਕਰਦੇ ਹੈ ਅਯਮ ਜੀਵੋ ਵਾ ਕੁਟਸਥਮ ਵਿਨਿਕਤੀ ਕਦਾਚਨਾ ਅਨਾਦੀ ਰਾਵੇਕੋ ਅਯਮ ਮੂਲਾ ਵੇਤੀ ਸੀ ਮਾਗਤਾ ਅਯਮ ਜੀਵਾ ਕੁਟਸਥਮ ਕਦਾਚਨ ਜਹ ਜੀਵ ਕੁਟਸਥ ਚੇਤਨ ਕੋ ਕਬੀ ਵੀ ਨਾ ਵਿਵਨਕਤੀ ਵਿਵੇਕ ਦੁਆਰਾ ਪ੍ਰਿਥਕ ਕਰਕੇ ਨਹੀਂ ਜਾਣਤਾ ਹੈ ਦੇਖ ਲੋ ਕੀ ਕਹਿ ਰਹੇ ਜਹ ਜੀਵ कुटस्थ चेतन को कभी भी, ये जरा जीव है कुटस्थ चेतन को कभी भी ना विवर्ण विनक्ति वेक द्वारा पृथक करके नहीं जानता है,
ज्ञान करके
भी अलग नहीं जान रहे। हाँ, वो अपने की मलाई बैठा तो मैं ही उन्हें दबा देता,
अलग
ज्ञान। हाँ, आई एम अनादि अवेक, जह अनादि काल का अवेक ही मूला विद्या, मूल अज्ञान है अर्थात संपूर्ण अभ्यासों का कारण है, इति गम्यताम, इस प्रकार अविद्या का स्वरूप जानो। हमदा ए अविद्या है, केड़ी विद्या है कि जेड़ा जीव है वो कुटस्थ नु अपने तो अलग नहीं जान रहा, अवेक से अपने तो अलग नहीं जान रहा, ये विच हो दो आपा वो अपने आप नु समझी बैठा,
अपने अधिष्ठान नु नहीं अपने तो अलग जान।
हाँ, जब अपने स्थान अपने को अलग जान लिया हंकार निवृत्त हो
गया।
पूर्वोक्त जीव अविद्या कल्पित है, देख लो जीव जड़ा है अविद्या से कल्पित है, इसके स्पष्टीकरण के लिए विद्या का विभाग करते हैं और उत्तरार्ध से विक्षेप रूप कार्य का हेतु होने से आवरण रूप अविद्या को प्रथम दिखाते हैं।
चलो, बहुत सुना प्रसंग है।